जोरदार बरसात। सतगुरु जी दिल्ली लुधियाने वालों होके आए ते दस्या के इतनी वर्खा हुई है कि लोग मकाना दे हेठ आ मरे हन। ते दिल्ली अमृतसर लाहौर दे बाजारां विच हड़ां दा जल फिरदा है। मारकंडे दा रुख उपरों वर्खा बहुत होई कर कुरक्षेत्र वालों पाट इस घग्गर दे कई बन हैड तोड़ रों गया है। जो नदियां सी मारू होई हन। मास्टर तारा सिंह पंजाबी सूबे की मंग करदा सरकार राज तों पर सुनदा कोई ना। लाखने दी ढाब चों शिकार करन आए नूं सिख मोड़िया ना मुड़िया तां सिख कही मार पार कीता। सिख फाहे लगा ते ढाब ते फट्टा लग गया। कोई इस चों शिकार नहीं कर सकता। सतगुरु राम सिंह जी इस समय रामसर सोटी सुट बचन कीता सी। इस्त्री सती दी बड़ी बेअदबी होवेगी सो समां बटवारे वाला वेख्या है। कई हजार अजे उधर हिंदुआं दियां धियां भैणां कई हजार हन सिखां करी तुरकणियां ते थां थां फोटो ते नंगेज इस्त्री जाति दा भंडीदा। यह भी इस्त्री जाति दी बेअदबी है। अगे मुंडे लई साक मसा मिलदा सी हुण कुड़ी लई मुंडा मुश्किल लभेगा दिनों दिन। लाल सिंह ते नाहर सिंह। इन्नी दिनी लाल सिंह ड्राइवर अपने घर भैणी साहिब जा टिकया सी ते नाहर सिंह ड्राइवर सरगोदे चों 34 चक जनूबी दा सी। इह शब्द भी पढ़दा ते तरजां गजलां भी कढ़दा सी। एक समय सतगुरु जी इस नूं किसे दी मंग ते भेजा के नाहर सिंह नूं भेजो साडे दीवान लावे जाह नच टप तां रस बनाया। तद तूं इह जो पढ़े बड़ा रस बनदा है। अगे इह फिरोजपुर रहिंदा सी हुण लुधियाणे रहिंदा है। बल बल बोलदा लाल सिंह। एक सिख लाल सिंह राणिया रहिंदा सी आया ते बल बल करके बोले। सतगुरु जी कहा तू मंदे कमां तो नहीं मुड़दा। जमीन पिछले पिंडां विच जाके पुआ लै। तू नहीं इत्थे रहण वाला। उस वैरागी हो कहा मैं भावें मंदेओ नहीं मुड़दा पर कुत्ता ते गुरु राम सिंह जी दे दर दा ही हाँ। होर कित्थे जावां। जूठन ते मूँह पाना कुत्ते दा काम ही हुंदा है पर साईं घरों ते नहीं कढ देंदा। तिवें आप भी मैनू धक्का ना दिओ। हथ जोड़ सामें खड़ो बल बल करदा मस्त हो लेटन लग पिया ते कहे मैं होर केड़े बूए जावां। सतगुरु जी खुश हो कहा तेरी जमीन अमृतसरों परले पासे चों पाई है जाके सियालकोटियां भरावां विच वस। हुण उस दे प्रताप नगर पुत्र करम सिंह हरनाम सिंह पूर्ण सिंह आदि हन। यह पिछों रत्तीवाल दे साधु सी। कालू रूस डब्बू बिल्ले। कथा विच कालू डब्बू दे युद्ध दा वचन आया तां किहो ने डब्बू बिल्लिया नूं ते कालू रूस नूं कहा है। सतगुरु राम सिंह जी नाल गड्डा लै गए ने भी जो दस्या सी। सतगुरु आखदे सी मैनू मर गया लिखणगे तुसा नहीं मनना। कोई कहे मैं हथीं लंबू ला के आया हाँ तुसा नहीं मनना। यह सुन भी मन डोलदा है ते सानू माता जी सुनांदे सी सतगुरां दा वचन है मैं किसे दे मारिया मरदा नहीं ते जिचर धर्म ना वरते सृष्टि तो इस शरीर करके जांदा नहीं। कड़ा प्रसाद सौगी बदामां वाला। 23 भादरों बाबे हजरों वाले बचन कीता। गुरु बालक सिंह जी समय कड़ा प्रसाद विच सौगी ते बदामां दियां गिरियां पांदे ते उपर पिस्ता ते लाचियां। एक दिन धनी राम जी अर्ज कीती साईं जवाहर जी पाठ सुनाउण। गुजरी दी वार दे पाठ दी कथा कीती बड़ा रस बनिया ते गुरु जी कहा जिमें कड़ा प्रसाद च सौगी बदाम लाचियां पाया रस सुगंधी वधदे हन ਤੇਵੇਂ ਗ੍ਰੰਥ ਸਾਹਿਬ ਚੋਂ ਇਹ ਬਾਣੀਆਂ ਪੜ੍ਹਿਆ ਬਹੁਤਾ ਰਸ ਆਉਂਦਾ ਹੈ। 52 ਅੱਖਰੀ ਸੁਖਮਣੀ ਤੇ ਗੁਜਰੀ ਦੀ ਪਹਿਲੀ ਵਾਰ ਸਤਿਗੁਰੂ ਜੀ ਸੁਣ ਕਿਹਾ ਠੀਕ ਹੈ, ਇਹਨਾਂ ਬਾਣੀਆਂ ਵਿੱਚ ਰਾਮ ਦਾ ਨਾਮ ਬਹੁਤਾ ਆਉਂਦਾ ਹੈ। ਰਾਮ ਨਾਮ ਉਰੇ ਮੈਂ ਗਹਿਓ, ਜਾ ਕੇ ਸਮ ਨਹੀਂ ਕੋਏ, ਜਿਹੜਾ ਮੈਨੂੰ ਪਕੜੇ। ਬਾਬੇ ਹਜਰੋਂ ਜੀ ਕਿਹਾ, ਸਾਨੂੰ ਛੋਟਿਆਂ ਹੁੰਦਿਆਂ ਦੇਵਾ ਸਿੰਘ ਜੀ ਗੁਰੂ ਕੇ ਡੇਰੇ ਨੂੰ ਜਾਣ ਲੱਗਿਆਂ ਅੱਗੇ ਨਸ ਕਹਿੰਦੇ, ਜਿਹੜਾ ਮੈਨੂੰ ਪਕੜੇ ਉਹਦੇ ਸੋਨੇ ਦੇ ਕੱਪੜੇ। ਬਾਲ ਦੌੜ ਬਾਂਹ ਉਂਗਲੀ ਫੜਦੇ ਤਾਂ ਕਹਿੰਦੇ, ਇਹ ਤੇ ਮੇਰੀ ਬਾਂਹ ਹੱਥ ਹੈ। ਸਾਨੂੰ ਹੁਣ ਸਮਝ ਪਈ ਹੈ, ਉਹ ਕਹਿੰਦੇ ਸੀ ਜੋ ਮੈਂ ਜੋਤ ਸਰੂਪ ਹਾਂ, ਜੋ ਮੈਨੂੰ ਪਛਾਣ ਲਏ ਉਸ ਦੀ ਕਾਇਆ ਕੰਚਨ ਦੀ ਹੋਵੇ, ਭਾਵ ਬਹੁਮੁੱਲੀ ਬਣੇ। ਸਤਿਗੁਰੂ ਜੀ ਬਚਨ ਕੀਤਾ, ਸੰਤ ਚਵਿੰਡੇ ਵਾਲੇ ਨਾਲਦਿਆਂ ਨੂੰ ਭਜੋ ਭਜੋ ਕਹਿੰਦੇ, ਉਹ ਭੱਜਦੇ ਤਾਂ ਕਹਿੰਦੇ ਮੈਂ ਤਾਂ ਕਿਹਾ ਹੈ ਭਜੋ ਗੋਬਿੰਦ, ਤੁਸੀਂ ਪੈਰਾਂ ਨਾਲ ਭੱਜਣ ਲੱਗ ਪਏ ਹੋ। ਮੈਂ ਅਰਜ ਕੀਤੀ, ਇੱਕ ਸਮੇਂ ਚਵਿੰਡੇ ਵਾਲੇ ਸੰਤ ਸਾਡੇ ਪਿੰਡ ਗਏ ਸੀ, ਮੇਰੀ ਭੈਣ ਤਾਬਣ ਜੋ ਚਵਿੰਡੇ ਵਿਆਹੀ ਸੀ ਮਹੰਤ ਲਾਲ ਸਿੰਘ ਜੀ ਨਾਲ, ਉਸ ਨੂੰ ਚਰਖਾ ਕੱਤਦੀ ਦੇਖ ਕਿਹੋ ਨੇ ਬੀਬੀ ਸੰਤੋਖ ਵਾਲਾ ਸੂਤ ਵੀ ਤੇ ਦਇਆ ਕਪਾਹ ਦਾ ਵੇਲਣ ਕੱਤਣ ਕਰਦੀ ਹੈ, ਤਾਂ ਉਸ ਕਿਹਾ ਸੀ ਮੈਂ ਤੇ ਇਹੋ ਕੱਤਦੀ ਹਾਂ, ਉਹ ਤੁਸੀਂ ਕੱਤਦੇ ਹੋ। ਇੱਕ ਸਮੇਂ ਸੰਤ ਜੀ ਦੇਖ ਗੁਜਰਾਂ ਵਾਲੇ ਗਿਆ ਪੁੱਛਿਆ, ਕੋਈ ਹਿੰਦੂ ਚੱਕੋ ਮਨਹਾਲੀ ਕਿਰਸਾਣੀ ਕਰਨੀ ਵਾਲਾ ਵੀ ਜ਼ਿਮੀਂਦਾਰ ਆਇਆ ਹੈ, ਤੇ ਕਿਹੋ ਨੇ ਤਰਨ ਸਿੰਘ ਤੂੰ ਦੱਸ ਰੰਡੀ ਹੈ ਕਿ ਸੁਹਾਗਣ। ਮੈਂ ਅਰਜ ਕੀਤੀ, ਸਹੋ ਨੈਣ ਭਾਰਤੇ ਨਹੀਂ ਦੇਖਿਆ, ਉਸ ਦੀ ਸੋ ਸੁਣ ਕੇ ਹੀ ਮਨ ਹਰਿਆ ਹੋਇਆ ਹੈ ਤੇ ਕਦੇ ਕਦੇ ਝੌਲਾ ਪੈਂਦਾ ਹੈ। ਤਾਂ ਪੁੱਛਿਓ ਨੇ ਜਿਸ ਦਾ ਝੌਲਾ ਪੈਂਦਾ ਈ ਉਹ ਕਿਹਾ ਸਰੂਪ ਏ। ਮੈਂ ਸੋਚੀ ਪੈ ਗਿਆ, ਕੋਲੋਂ ਮੇਰੇ ਪਿੰਡ ਦੇ ਦੇਵਾ ਸਿੰਘ ਕਿਹਾ ਆਪ ਦੇ ਸਰੂਪ ਜਿਹਾ। ਤਾਂ ਸੰਤ ਜੀ ਉੱਚੀ ਬਾਂਹ ਕਰਕੇ, ਹਾਏ ਗੁਰੂ ਰਾਮ ਸਿੰਘ ਨਾ ਵਿਸਰੇ, ਮੈਂ ਨਹੀਂ ਸਭ ਤੂੰ ਹੈ ਸਭ ਤੂੰ ਹੈ, ਤੇ ਕਿਹੋ ਨੇ ਦੇਵਾ ਸਿੰਘ ਤੂੰ ਮੁਫਤੀ ਵਕੀਲ ਨਾ ਬਣ। ਸਤਿਗੁਰੂ ਜੀ ਬਚਨ ਕੀਤਾ, ਤੈਨੂੰ ਬੜੇ ਉੱਚੇ ਸੰਤਾਂ ਦੀ ਸੰਗਤ ਹੋਈ ਹੈ, ਹੁਕਮ ਕਰੋ ਤਾਂ ਲੈ ਆਵਾਂ। ਬਾਬਾ ਜਵਾਹਰ ਸਿੰਘ ਹਜਰੋਂ ਜੀ ਸੁਣਾਇਆ, ਇੱਕ ਦਿਨ ਧਨੀ ਰਾਮ ਜੀ ਗੁਰੂ ਬਾਲਕ ਸਿੰਘ ਜੀ ਅੱਗੇ ਅਰਜ ਕੀਤੀ, ਜੋ ਆਪ ਦੀ ਕਥਾ ਗੁਰਬਾਣੀ ਦੇ ਵਾਕ ਤੇ ਹੁੰਦੀ ਸੁਣਨ ਨਹੀਂ ਆਉਂਦੇ, ਜੇ ਹੁਕਮ ਕਰੋ ਤਾਂ ਲੈ ਆਵਾਂ। ਗੁਰੂ ਜੀ ਕਿਹਾ ਲੈ ਆ। ਧਨੀ ਰਾਮ ਜੀ ਜਿਸ ਨੂੰ ਜਾ ਦਰਸ਼ਨ ਦੇਣ ਉਹ ਮਸਤ ਹੋ ਮਗਰ ਲੱਗ ਟੁਰੇ, ਸਾਰਾ ਬਾਜ਼ਾਰ ਹੀ ਆਇਆ, ਬਹੁਤ ਰੌਣਕ ਹੋਈ। ਪਰ ਗੁਰੂ ਬਾਲਕ ਸਿੰਘ ਜੀ ਕਿਹਾ ਇਸ ਤਰ੍ਹਾਂ ਕਮਾਈ ਕੀਤੀ ਖਰਚ ਹੁੰਦੀ ਹੈ ਤੇ ਜਨੌਤ ਹੁੰਦੀ ਏ, ਮਨ ਦੇ ਦਾ ਲਾਣ ਦਾ ਡਰ ਰੱਖ, ਇਸ ਤਰ੍ਹਾਂ ਨਹੀਂ ਅੱਗੋਂ ਕਰਨਾ, ਪਰ ਜੋ ਅੱਜ ਆ ਗਏ ਹਨ ਨਿੱਤ ਆਉਣਗੇ, ਸੋ ਸਭ ਹੀ ਰੋਜ਼ ਆਉਂਦੇ। ਸਤਿਗੁਰੂ ਜੀ ਬਚਨ ਕੀਤਾ, ਸਤਿਗੁਰੂ ਰਾਮ ਸਿੰਘ ਜੀ ਸੂਬਿਆਂ ਵਿੱਚ ਸ਼ਕਤ ਰੱਖ ਤੋੜਦੇ ਸੀ ਤੇ ਸੰਸਾਰ ਨੂੰ ਦਰਸ਼ਨ ਦੇ ਪ੍ਰਚਾਰ ਕਰ ਭਜਨ ਦੱਸ ਪ੍ਰੇਰਦੇ ਸੀ। ਰਾਮ ਰਜਾ ਦਾ ਮਾਲਕ ਹੈ, ਜਿਸ ਤਰ੍ਹਾਂ ਚਾਹੁੰਦਾ ਹੈ ਆਪਣੇ ਵੱਲ ਲਾਉਂਦਾ ਹੈ। ਚੰਗੀ ਚੀਜ਼ ਮਿੱਤਰਾਂ ਨੂੰ, ਸੰਤ ਦਸੌਂਦਾ ਸਿੰਘ ਜੀ ਕਿਹਾ ਚੰਗੀ ਚੀਜ਼ ਹੋਵੇ ਜੋ ਮਿੱਤਰਾਂ ਨੂੰ ਦੇਈਦੀ ਏ। ਸੰਤ ਆਲਾ ਸਿੰਘ ਜੀ ਨੂੰ 1 ਲੱਖ ਤੇ ਆਪ ਨੂੰ 2 ਲੱਖ ਪਾਠ ਭਗਉਤੀਆਂ ਦਾ ਸੁਹੇਵੇ ਸਾਹਿਬ ਕਰਨ ਦਾ ਹੁਕਮ ਹੋਇਆ ਹੈ। ਸੰਤ ਆਲਾ ਸਿੰਘ ਜੀ ਤੇ ਚੁੱਪ ਕਰ ਰਹੇ, ਪਰ ਸਤਿਗੁਰੂ ਜੀ ਕਿਹਾ ਸੱਤ ਵਚਨ ਕਦੋਂ ਤੋਂ ਆਰੰਭ ਕਰੋਗੇ? ਦਸੌਂਦਾ ਸਿੰਘ ਜੀ ਕਿਹਾ 5 ਮਗਰ ਤੋਂ। ਸਤਿਗੁਰੂ ਜੀ ਸੰਤ ਆਲਾ ਸਿੰਘ ਜੀ ਵੱਲ ਮੁੱਖ ਕਰਕੇ ਕਿਹਾ, ਜੋ ਅੱਗੇ ਪਾਠ ਸੁਹੇਵੇ ਸਾਹਿਬ ਕੀਤੇ ਹਨ ਕਾਹਲ ਕਰ 7 ਮਹੀਨੇ ਲਾਏ ਹਨ, ਸਹਿਜ ਨਾਲ ਸਾਲ ਚਾਹੀਦਾ ਸੀ, ਤੇ ਜੋ ਆਪ ਦੇ ਚਿੱਤ ਵਿੱਚ ਹੈ ਸਾਖਿਆਤ ਦਰਸ਼ਨ ਨਹੀਂ ਹੋਇਆ, ਸੋ ਤੇ ਰਜਾ ਰਾਮ ਦੀ ਵਿੱਚ ਹੀ ਹੈ, ਪਰ ਜੇ ਰਾਮ ਵਿੱਚ ਨਾ ਵਰਤਦਾ ਤਾਂ ਅਸੀਂ ਕਿਵੇਂ ਏਡੀ ਦੂਰੋਂ ਜਾ ਉੱਥੇ ਇਤਨਾ ਉਮਾਹ ਨਿਭਾ ਸਕਦੇ ਸਾਂ। ਸੰਤ ਜੀ ਕਿਹਾ ਸੱਤ ਬਚਨ ਜੋ ਕਹੋ ਠੀਕ ਹੈ। 2 ਸਿੱਖਾਂ ਦਾ ਮੁਕੱਦਮਾ ਸੁਣ ਕਿਹੋ ਨੇ, ਤੂੰ ਜੇ ਨਹੀਂ ਪਾਲਣਾ ਕਰ ਸਕਦਾ ਤਾਂ ਚੰਗਾ ਨਹੀਂ, ਤੇ ਪਹਿਲੀ ਨੂੰ ਜਵਾਬ ਹੁਣੇ ਦੇ ਦੇ। ਉਹ ਵੀ ਆਪਣਾ ਟਿਕਾਣਾ ਕਰੇ। ਧੀ ਵਾਲਿਆਂ ਨੂੰ ਕਿਹਾ, ਜੇ ਤੁਸਾਂ ਫੇਰ ਬੁਸ ਬੁਸ ਕਰਨਾ ਹੁਣੇ ਇਸ ਨੂੰ ਕਹੋ। ਦੋਹਾਂ ਕਿਹਾ, ਰਲ ਨਿਭਾਵਾਂਗੇ ਪੁੱਤਰ ਦੀ ਥੋੜ ਨੂੰ। ਇਹ ਵੀ ਸ਼ਾਦੀ ਕਰ ਲੈ ਤੇ ਸਾਡੀ ਧੀ ਨੂੰ ਵੀ ਗੁਜ਼ਾਰਾ ਦੇਵੇ। ਦੋਹਾਂ ਸਤ ਬਚਨ ਕੀਤਾ ਤੇ ਚਲੇ ਗਏ। ਖੁੱਭ ਕੇ ਸਵੱਛ ਬਚਨ ਲਿਖੋ। ਚੌਵੀ ਭਾਦਰੋਂ ਕਥਾ ਸਮੇਂ ਕਿਹੋ ਨੇ ਤਰਨ ਸਿੰਘ ਕਿਤੇ ਆਇਆ? ਮੈਂ ਦੂਰੋਂ ਬੈਠੇ ਉੱਠ ਕਿਹਾ, ਜੀ ਦੀਨ ਦਿਆਲ ਆਇਆ ਹਾਂ। ਤਾਂ ਕਿਹੋ ਨੇ, ਸਾਧ ਸੰਗਤ ਚ ਬਚਨ ਹੁੰਦੇ ਰਤਨ ਹੁੰਦੇ ਹਨ, ਤੂੰ ਲਿਖਿਆ ਕਰ। ਜਿਵੇਂ ਗੁਰਵਾਕ ਹੈ, ਲਿਖੇ ਬਾਜਹ ਸੁਰਤ ਨਾਹੀ। ਬਿਨਾਂ ਲਿਖੇ ਸੰਭਾਲੇ ਨਹੀਂ ਜਾਂਦੇ ਬਚਨ, ਮੈਂ ਅਰਜ ਕੀਤੀ। ਬਿਨਾਂ ਵਰਤੇ ਉੱਤਮ ਬਚਨ ਲਿਖਿਆ ਐਸੇ ਹੁੰਦੇ ਹਨ ਜਿਵੇਂ ਰਤਨ ਤੇ ਹੋਣ ਪਾਸ, ਪਰ ਜੋ ਵਰਤੇ ਨਾ ਉਸ ਨੂੰ ਕੀ ਲਾਭ। ਮੇਰੇ ਤੇ ਆਪ ਕਿਰਪਾ ਕਰੋ, ਮੈਂ ਕੁਝ ਲਿਖਿਆ ਪੜ੍ਹਿਆ ਵੀ ਕਰਾਂ ਤੇ ਵਰਤ ਪੀ ਸਕਾਂ। ਤਾਂ ਸਤਿਗੁਰੂ ਜੀ ਬਚਨ ਕੀਤਾ, ਤੂੰ ਜਿਉਂ ਜਿਉਂ ਇਹ ਬਚਨ ਖੁੱਭ ਕੇ ਲਿਖੇਗਾ ਤੇ ਵਿਚਾਰੇਗਾ, ਤੇਰੇ ਮਨ ਤੇ ਅਸਰ ਹੋਵੇਗਾ, ਤੇ ਜੋ ਕਸਰ ਤੇਰੇ ਮਨ ਵਿੱਚ ਤੈਨੂੰ ਜਾਪਦੀ ਏ ਉਹ ਆਪਣੇ ਆਪ ਨਿਕਲ ਜਾਏਗੀ। ਮੈਂ ਸੋ ਸਤਿਗੁਰੂ ਜੀ ਦਾ ਬਚਨ ਆਪਣੇ ਤੇ ਵਰਤਦਾ ਵੇਖਦਾ ਹਾਂ। ਸੰਤਾਲਾ ਸਿੰਘ ਜੀ ਨਾਲ ਬਚਨ ਬਿਲਾਸ ਕਰਦਿਆਂ ਦਸੌਂਦਾ ਸਿੰਘ ਜੀ ਲਿਫਵਾਂ ਬਚਨ ਕੀਤਾ। ਸੰਤਾਲਾ ਸਿੰਘ ਜੀ ਕਿਹਾ, ਤੂੰ ਨਾਲੇ ਬੜਕਦਾ ਨਾਲੇ ਦਰਕਦਾ। ਦਸੌਂਦਾ ਸਿੰਘ ਜੀ ਕਿਹਾ, ਜੇ ਦਰਕਾਂ ਤਾਂ ਫੂਕ ਚੜ੍ਹ ਕੇ ਮਰ ਜਾਵਾਂ। ਸਤਿਗੁਰੂ ਜੀ ਸੁਣ ਤਾਲੀ ਵਜਾ ਕਿਹਾ, ਠੀਕ ਹੈ ਠੀਕ ਹੈ। ਜੇ ਸਾਧ ਕਮਾਈ ਕਰ ਗਰੀਬੀ ਨਿਰਮਾਣਤਾ ਨਾ ਵਰਤੇ ਤਾਂ ਹੰਕਾਰ ਦੀ ਫੂਕ ਚੜ੍ਹ ਮਰ ਜਾਂਦਾ ਹੈ। ਜਿਵੇਂ ਤਾਕਤਵਰ ਖੁਰਾਕ ਖਾ ਜੇ ਖੁੱਲ੍ਹ ਕੇ ਹਾਜਤ ਨਾ ਪੂਰੀ ਕਰੇ ਤਾਂ ਬੰਦਾ ਬਿਮਾਰ ਹੋ ਜਾਂਦਾ ਹੈ। ਸੰਤ ਜੀ ਕਿਹਾ, ਇਹ ਅੱਜ ਨਵਾਂ ਪ੍ਰਮਾਣ ਸੁਣਿਆ, ਇਸ ਲਈ ਦਰਕਦਾ ਹਾਂ। ਬੀਰਬਲੀ ਤੋਂ ਪੁੱਤਰ ਸੰਤਰਾਮ ਵੈਦ ਖੁੱਡੀ ਵਾਲਾ, ਜੋ ਸੰਤ ਘਸੀਟਾ ਸਿੰਘ ਦੀ ਬਿਮਾਰੀ ਕਰ ਆਇਆ ਹੋਇਆ ਸੀ, ਉਸ ਦੀ ਕੰਨੀ ਬੀਰਬਲੀਆਂ ਦੇਖ ਸਤਿਗੁਰੂ ਜੀ ਬਚਨ ਕੀਤਾ। ਇਹਨਾਂ ਨਾਲ ਸੰਤ ਕਰਮ ਸਿੰਘ ਜੀ ਹਿੰਮਤਪੁਰੀਆਂ ਨੇ ਇੱਕ ਬੀਰਬਲੀ ਲੈ ਇੱਕ ਪੁੱਤ ਦੇ ਦੇਣ ਦਾ ਸੌਦਾ ਪਹਿਲੋਂ ਕੀਤਾ ਸੀ, ਫੇਰ ਦੋਵੇਂ ਲੈ ਦੋ ਪੁੱਤ ਦਿੱਤੇ ਸੀ। ਨਹਿਰੋਂ ਆਏ ਸਿੱਖ ਟੁਰਨ ਲੱਗੇ ਤਾਂ ਸਤਿਗੁਰੂ ਜੀ ਹੁਕਮ ਕੀਤਾ, ਦੁਰਲੱਭ ਤੇ ਅਮੋਲਕ ਬਚਨ ਹਨ, ਅਮਲ ਵਿੱਚ ਪੈ ਬੈਠ ਕੇ ਸੁਣੋ। ਤੇ ਕਿਹਾ, ਬੀਤਿਆਂ ਵਾਂਗੂ ਕਿਸੇ ਦਿਨ ਇਹ ਪੀ ਨਹੀਂ ਮਿਲਣੇ, ਸਭ ਝੂਠੇ ਕਰ ਧਰੇ। ਕਥਾ ਵਿੱਚ ਬਚਨ ਆਇਆ, ਰਾਜਾ ਸਿੰਘ ਜੀ ਤਰਾਂਡੀ ਵਾਲਿਆਂ ਅੰਮ੍ਰਿਤਸਰ ਵਾਲੇ ਬੁੱਚੜਖਾਨੇ ਬਾਬਤ ਪਹਿਲੋਂ ਸਰਕਾਰੇ ਦਰਖਾਸਤ ਦਿੱਤੀ ਸੀ ਕਿ ਬੁੱਚੜਖਾਨਾ ਹਟਾਇਆ ਜਾਵੇ। ਸਰਕਾਰ ਨਾ ਸੁਣੀ ਤਾਂ ਫੇਰ ਨਿਹੰਗਾਂ ਕੋਲ ਗਏ। ਸਿੱਖ ਸਦਾਉਂਦੇ ਹੋ, ਜੇ ਉਹ ਪੀ ਨਾ ਉੱਠੇ, ਪੁਜਾਰੀਆਂ ਨੂੰ ਕਿਹੋ ਨੇ, ਪੂਜਾ ਗੁਰਦੁਆਰਿਆਂ ਦੀ ਖਾਂਦੇ ਹੋ, ਕੁਝ ਇਹਨਾਂ ਦੇ ਅਦਬ ਦਾ ਉਪਰਾਲਾ ਕਰੋ। ਉਹ ਪੀ ਨਾ ਕੁਸਕੇ ਤਾਂ ਰਿਆਸਤਾਂ ਵਾਲਿਆਂ ਰਾਜਿਆਂ ਕੋਲ ਗਏ, ਤਾਂ ਉਹਨਾਂ ਕਿਹਾ, ਅਸੀਂ ਸਭ ਅੰਗਰੇਜ਼ ਦੇ ਅਧੀਨ ਹਾਂ। ਤਾਂ ਕੂਕਿਆਂ ਸਿੱਖਾਂ ਨੇ ਅੰਮ੍ਰਿਤਸਰ ਸਰੋਵਰ ਤੇ ਗੁਰਦੁਆਰਿਆਂ ਦੀ ਬੇਅਦਬੀ ਤੇ ਗਊ ਵੱਧ ਹੋਣਾ ਨਾ ਸਹਾਰਿਆ, ਬੁੱਚੜ ਕਤਲ ਕੀਤੇ। ਸਤਿਗੁਰੂ ਜੀ ਬਚਨ ਕੀਤਾ, ਸਭ ਨੂੰ ਝੂਠਿਆਂ ਕਰ ਮਾਰਨ ਦੀ ਇਹੋ ਗੱਲ ਏ। ਅਵਤਾਰ ਸਿੰਘ ਝੱਬਰ ਜਲੰਧਰੋਂ ਆ ਦੱਸਿਆ, ਹੁਣ ਹੋਰ ਜ਼ਮੀਨ ਨਹੀਂ ਜਲੰਧਰੋਂ ਆਉਂਦੀ, ਛੋਟੇ ਬਾਬਾ ਜੀ ਮੁਖਤਾਰ ਦੇ ਨਾਲ ਕੀਤੇ। ਸਤਿਗੁਰੂ ਜੀ 29 ਭਾਦਰੋਂ ਦੌਰੇ ਲਈ ਜੀਵਨ ਨਗਰੋਂ ਵਿਦਾ ਹੋਏ। ਅੱਗੇ ਭਗਤ ਸਿੰਘ ਮੋਹਤ ਬਾਰ ਕੀਤਾ ਸੀ ਸੰਤ ਨਗਰ। ਹੁਣ ਛੋਟੇ ਬਾਬਾ ਜੀ ਨੂੰ ਉਸਦੇ ਸਾਥ ਰਲਾ ਕਹਿ ਗਏ, ਤੁਸਾਂ ਕੋਠਿਆਂ ਦਾ ਕੰਮ ਰਲ ਸੋਚ ਕੇ ਕਰਨਾ, ਕਿਉਂਕਿ ਇਹਦੋਂ ਪਹਿਲਾਂ ਸਭ ਨੂੰ ਅੰਦਾਜ਼ਨ ਵਸਣ ਲਈ ਕੋਠੇ ਜਗ੍ਹਾ ਦਿੱਤੀ ਹੋਈ ਸੀ, ਹੁਣ ਮਾਲਕੀ ਖਰੀਦੀ ਤੇ ਅਲਾਟ ਦੇ ਹਿਸਾਬ ਦੇਣੇ ਸੀ, ਕੋਠੇ ਤੇ ਥਾਂ। ਖਰੀਦਦਾਰਾਂ ਤੇ ਮਾਲਕਾਂ ਦਾ ਹੱਕ ਵੱਖ ਵੱਖ ਸੀ ਤੇ ਮੱਲੇ ਹੋਏ ਕੋਠੇ ਕੋਈ ਸਿੱਖ ਹੀ ਸੁੱਖ ਸਵਾਦ ਨਾਲ ਬਦਲਦਾ ਸੀ। ਜਿੱਥੇ ਤੇ ਜਿੰਨਾ ਥਾਂ ਮੱਲ ਬੈਠਾ ਸੀ ਕੋਈ ਛੱਡ ਕੇ ਰਾਜੀ ਨਾ ਸੀ। ਸਤਿਗੁਰੂ ਦੌੜੇ ਜਾਣ ਸਮੇਂ ਕਹਿ ਗਏ ਸੀ, ਕੋਈ ਸਿੱਖ ਜ਼ਮੀਨ ਖਣੋ ਨਾ ਜਾਵੇ, ਸਾਡੀ ਲੈ ਵਾਹੇ ਤੇ ਖਾਵੇ, ਕੁਝ ਨਾ ਦੇਵੇ। ਜੋ ਕਿਸੇ ਵਿਧਵਾ ਜਾਂ ਮਾੜੇ ਦੀ ਵਾਹਵੇ, ਤੀਜਾ ਹਿੱਸਾ ਜ਼ਰੂਰ ਉਸ ਨੂੰ ਦੇਵੇ। ਰਲ ਛਕੀ ਜਾਵੋ ਸੰਤੋਖ ਨਾਲ ਕੁਝ ਘਾਟਾ ਨਹੀਂ ਪੈਂਦਾ। ਆਪ ਜੀ ਨੇ ਸੰਘਿਆਂ ਵਾਲੇ ਸੋਭਾ ਸਿੰਘ ਦੀ ਵਾਰਤਾ ਕਰ ਸੁਣਾਈ। ਉਹ ਭੈਣੀ ਸਾਹਿਬ ਦੀਵਾਨ ਦਾ ਰਸ ਘਰ ਬੈਠਾ ਮਾਣਦਾ ਤੇ ਦੱਸਦਾ ਹੁੰਦਾ ਸੀ, ਹੁਣ ਫਲਾਣੇ ਦੀਵਾਨ ਲਾਇਆ ਹੈ, ਆਹ ਸ਼ਬਦ ਤੇ ਆਹ ਧਾਰਨਾ ਹੈ, ਇਸ ਪਾਸੇ ਦੀਵਾਨ ਦਾ ਰਸਤਾ ਹੈ। ਇਸ ਵਿੱਚ ਕਮਾਈ ਦੇ ਨਾਲ ਸਮਾਈ ਬੜੀ ਸੀ। ਇਸ ਦੇ ਸਾਹਮੇ ਸਾਡੇ ਘੋੜੇ ਦੇ ਪਿੰਡੋਂ ਲੋਕ ਦਾਣੇ ਹੂੰਜਦੇ ਸੀ, ਏਡੇ ਖੁੱਲ੍ਹੇ ਦਿਲ ਕੌਣ ਪਾਉਂਦਾ ਸੀ। ਹਨੇਰੀ ਵਿੱਚ ਹੋਰਨਾਂ ਦੇ ਖਲਵਾੜੇ ਉੱਡ ਗਏ ਸੀ ਤੇ ਇਸ ਦੀਆਂ ਸਥਰੀਆਂ ਕਾਹੀ ਹੀ ਨਾ ਹਿੱਲੀਆਂ ਸੀ। ਸੁਣਾ ਕਿਹੋ ਨੇ, ਤੁਸਾਂ ਚੋਂ ਜਿਹੜਾ ਸਮਾਈ ਰੱਖੇਗਾ ਉਸ ਦੀ ਕਮਾਈ ਨਾ ਉੱਡੇਗੀ। ਕਵੀਓ ਵਾਚ, ਅੱਜ ਮੈਨੂੰ ਜਾਪਿਆ ਇਹ ਕੰਮ ਬੜਾ ਗੁੰਝਲਾ, ਕਦੀ ਮਨ ਮੰਨਦਾ ਤੇ ਕਦੀ ਜਾਂਦਾ ਝੁੰਝਲਾ। ਹੱਥ ਜੋੜਾਂ ਗੁਰਾਂ ਅੱਗੇ ਅਰਜ ਮੈਂ ਗੁਜ਼ਾਰਦਾ, ਮਨ ਮੇਰਾ ਲਿਖਣ ਦੀ ਹਿੰਮਤੋਂ ਕਿਉਂ ਹਾਰਦਾ। ਨੀਅਤ ਹੈ ਨੇਕ ਜੇ ਤੇ ਟੇਕ ਤੇਰੀ ਆਸਰਾ, ਫੇਰ ਮਨ ਹੈ ਮਾਰਦਾ ਕਿਉਂ ਤੁਧ ਜੱਸੋਂ ਪਾਸਰਾ। ਮੇਰਾ ਮਨ ਸੋਚੀ ਪਿਆ ਰਿਹਾ ਕੁਝ ਚਿਰ, ਮਤ ਮੈਥੋਂ ਕਿਸੇ ਧਿਰ ਨਾਲ ਅਨਿਆ ਹੋਵੇ। ਇਹ ਮਨ ਦੀ ਵੇਦਨਾ ਲਿਖ ਗੁਰਵਾਕ, ਦੁਨੀਆਂ ਧੰਦਾ ਲਾਏ ਆਪ ਛੁਪਾਇਆ, ਧਰਮ ਕਰਾਏ ਕਰਮ ਧੁਰੋਂ ਫਰਮਾਇਆ, ਦੋਵੇਂ ਤਰਫਾ ਉਪਾਏ ਇੱਕ ਵਰਤਿਆ, ਵੇਦ ਬਾਣੀ ਵਰਤਾਏ ਅੰਦਰ ਵਾਦ ਕੱਤਿਆ। ਹਮਾਰਾ ਇਹ ਕਿਰਪਾ ਕੀਜੈ, ਆਲਮਕਰੰਦ ਚਰਨ ਕਮਲ ਸਿਓ, ਮਨ ਫੇਰ ਫੇਰ ਰੀਝੈ, ਕਰ ਕਿਰਪਾ ਪ੍ਰਭ ਮੇਰਿਆ, ਕਰਾਓ ਦਿਨ ਰਹਿਣ ਸੇਵਾ। ਲਿਖ ਅੱਖੀ ਡਿੱਠਾ ਵਿੱਚ ਹੋ ਵਰਤਿਆ, ਗੁਰੂ ਜਸ ਜੀਵਨ ਤੇ ਸਿੱਖਾਂ ਦੇ ਸਮੇਂ ਦਾ ਵਰਤਨ ਲਿਖਦਾ ਹਾਂ। ਸਤਿਗੁਰੂ ਜੀ ਦਾ ਦੌਰਾ। ਸਤਿਗੁਰੂ ਜੀ ਦਿੱਲੀਓਂ ਹੋ 31 ਭਾਦਰੋਂ 2007 ਮੈਣ ਦੁਆਬ 'ਚ ਦੌਰਾ ਆਰੰਭਿਆ। ਸਾਥ ਹਜ਼ੂਰੀ ਸਿੱਖ ਅਤੇ ਦਰਸ਼ਨ ਸਿੰਘ, ਖਜਾਨ ਸਿੰਘ ਜੀ ਰਾਗੀ, ਗਿਆਨ ਸਿੰਘ ਜੀ ਵੀਰੋਕੇ ਵਾਲੇ, ਪੰਡਿਤ ਗੋਪਾਲ ਸਿੰਘ ਜੀ, ਸੰਤ ਤੇਜਾ ਸਿੰਘ ਜੀ ਅਤੇ ਇੱਕ ਗੱਡਾ, 4 ਘੋੜੇ, 1 ਖੱਚਰ ਸੀ। ਦੋਹੀ ਚਰਨਾਰਥਲੀ ਕੰਗਾ ਜ਼ਿਲ੍ਹਾ ਸਿਆਲਕੋਟ ਦੇ ਮਹਿੰਦਰ ਸਿੰਘ, ਸੰਤੋਖ ਸਿੰਘ ਵੱਲ 31 ਭਾਦਰੋਂ ਅਤੇ 1 ਅੱਸੂ ਦਰਸ਼ਨ ਦਿੱਤੇ ਅਤੇ ਦੀਵਾਨ ਲੱਗੇ। ਇਸ ਦੌਰੇ ਵਿੱਚ ਜੋ ਮਿਲੇ ਵਰਤਨ ਦੀ ਧਾਰਨਾ ਸੀ, ਲਿਖ ਕੇ ਦਿੰਦੇ ਸੀ। 2 ਅੱਸੂ ਢੋਲਾ ਇੰਦਰ ਸਿੰਘ ਪਟਵਾਰੀ ਵੱਲ 18 ਸਾਲੀ ਦੌਰਾ ਗਿਆ ਸੀ, ਇਸ ਧਾਰੀ ਸੀ, ਆਉਣਗੇ ਤਾਂ ਭੇਟਾ ਦਸਵੰਧ ਦੀ ਧਰਾਂਗਾ। 4000 ਰੁਪਇਆ ਮੱਥਾ ਟੇਕਿਆ। 3-4-5 ਦਿਨੀ ਚੁੰਨੀ ਦਿਆਲ ਸਿੰਘ, ਪ੍ਰੇਮ ਸਿੰਘ, ਸੁੱਚਾ ਸਿੰਘ ਅਤੇ ਮਿਹਰ ਸਿੰਘ, ਇੰਦਰ ਸਿੰਘ ਅਤੇ ਵੈਸਾਖਾ ਸਿੰਘ ਵੱਲ ਦਰਸ਼ਨ ਦਿੱਤੇ। 6 ਅੱਸੂ ਮੌੜੀ ਜੰਗ ਸਿੰਘ ਵੱਲ, 7 ਮਾਨਕ ਮਾਜਰੇ, ਇੱਕੋ ਘਰ ਸੀ ਨਾਮਧਾਰੀ ਪ੍ਰੇਮੀਆਂ ਦਾ। 8 ਦੁਗਲੀ ਤੇਜਾ ਸਿੰਘ ਵੱਲ, 9 ਥੂਏ ਸਿਆਮ ਸਿੰਘ ਨਿੱਕਾ ਸਿੰਘ ਵੱਲ, 10 ਰੁੜਕੇ ਗੁਰਦਿਆਲ ਸਿੰਘ ਗੁਰਬਖਸ਼ ਸਿੰਘ ਵੱਲ, 11 ਬੌਰੀ ਮਹਿਮਾ ਸਿੰਘ ਵੱਲ, 12 ਰੁੜਕੀ ਹਜ਼ਾਰਾ ਸਿੰਘ ਵੱਲ ਦਰਸ਼ਨ ਦਿੱਤੇ। ਘੰਟਾ ਨਾਮ ਸਿਮਰਨ ਅਤੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਰਿਹਾ। ਸੰਤ ਦਸੌਂਦਾ ਸਿੰਘ ਜੀ ਹਰ ਨਗਰ ਕੁਸੰਗੀਆਂ ਦੇ ਘਰੀਂ ਜਾ ਕੇ ਵੀ ਭਜਨ ਦੱਸ ਦਿੰਦੇ। ਸਤਿਗੁਰੂ ਜੀ 13 ਅੱਸੂ ਦਿੱਲੀਓਂ ਅਤੇ ਭੈਣੀ ਸਾਹਿਬੋਂ ਹੋ ਸਮੇਤ ਵੱਡੇ ਬਾਬਾ ਜੀ ਮਹਾਰਾਜ ਨਿਹਾਲ ਸਿੰਘ ਜੀ ਅਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਵਿਸ਼ੇਸ਼ਰ ਸਿੰਘ ਬੱਲੋ ਜੀ ਵੀ ਸਾਥ ਸੀ, ਜੀਵਨ ਨਗਰ ਦਰਸ਼ਨ ਦਿੱਤੇ। 14 ਅੱਸੂ ਸਤਿਗੁਰੂ ਜੀ ਸੰਤ ਨਗਰ ਦਰਸ਼ਨ ਦਿੱਤੇ। ਕਿਹਾ, ਮੈਂ ਸੋਚਿਆ ਇਤਨੀ ਸੰਗਤ ਨੂੰ ਨਾ ਜੀਵਨ ਨਗਰ ਆਉਣਾ ਪਵੇ ਅਤੇ ਨਾਲੇ ਵੱਖਰੇ ਹੋ ਸੰਤਾਲਾ ਸਿੰਘ ਜੀ ਨਾਲ ਅਫਸੋਸ ਭਰੇ ਸੁਭਾਅ ਵਚਨ ਕੀਤਾ, ਜੋ ਮੇਰੀ ਗੈਰ ਹਾਜ਼ਰੀ ਵਿੱਚ ਸੰਤ ਨਗਰ ਹੋਇਆ ਠੀਕ ਨਹੀਂ ਕੀਤਾ ਗਿਆ, ਬਹੁਤ ਕੁਝ ਤਕੜੇ ਹੋ ਕੇ ਕੋਠਿਆਂ ਦੀ ਅਦਲਾ ਬਦਲੀ ਕਰੋ, ਤਾਂ ਵੀ ਇਤਨੀ ਤੱਦੀ ਤੇਜ਼ੀ ਲਾਭ ਸਿੰਘ ਕੱਕੇ 'ਤੇ ਨਹੀਂ ਸੀ ਕਰਨੀ ਚਾਹੀਦੀ। ਜਦ ਉਹ ਮੰਨਦਾ ਸੀ ਪਿੰਡਾਂ ਤੋਂ ਸੁਣ ਸਤਿਗੁਰੂ ਜੀ ਸੰਤਾਲਾ ਸਿੰਘ ਜੀ ਪਾਸ ਝੋਰਾ ਕਰ ਰਹੇ ਸੀ, ਕਿਉਂਕਿ ਸਰਸੇ ਸਰਦਾਰ ਤੇਜਾ ਸਿੰਘ ਜੀ ਅਤੇ ਜੀਵਨ ਨਗਰ ਸਿੱਖਾਂ ਸਭ ਦੱਸਿਆ। ਮੈਂ ਸਤਿਗੁਰੂ ਜੀ ਨੂੰ ਸੰਤਾਂ ਪਾਸ ਝੂਰਦਾ ਸੋਣਾ ਮਨੋ ਕਹਿ ਰਿਹਾ ਸਾਂ, ਜੇ ਛੋਟੇ ਬਾਬਾ ਜੀ ਵੱਡੇ ਬਾਬਾ ਜੀ ਵਾਲਾ ਸੁਭਾਅ ਵਰਤਦੇ, ਜਿਵੇਂ ਮੈਂ ਕਈ ਵਾਰ ਦੇਖਿਆ ਹੈ, ਉਹ ਕਹਿੰਦੇ ਹਨ ਹੁਕਮ ਭਾਵੇਂ ਤੇਜ਼ ਹੋਵੇ, ਸਤਿਗੁਰਾਂ ਵੱਲੋਂ ਆਪਣੇ 'ਤੇ ਭਾਰ ਸਹਿ ਕੇ ਸਿੱਖ ਦਾ ਹੇਜ ਦਿਲ ਰੱਖ ਵਰਤਣਾ ਚਾਹੀਦਾ, ਜੇ ਇਵੇਂ ਹੀ ਛੱਟ ਵਰਤਦੇ ਤਾਂ ਇਹ ਝੋਰਾ ਸਤਿਗੁਰੂ ਜੀ ਨੂੰ ਨਾ ਕਰਨਾ ਪੈਂਦਾ। ਸਤਿਗੁਰੂ ਜੀ ਇਹ ਵੀ ਬਚਨ ਇਸੇ ਦਿਨ ਕੀਤੇ ਕਿ ਰਾਵੀ ਚੜ੍ਹਾ ਬਿਆਸ ਪਠਾਨਕੋਟ ਲੈ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੱਕ ਹੜਾਂ ਬੜਾ ਮੁਲਕ ਰੋਡ ਡੋਬ ਦਿੱਤਾ। ਸਰਕਾਰ ਬੜਾ ਉਪਰਾਲਾ ਕਰਦੀ ਹੈ, ਹਵਾਈ ਜਹਾਜ਼ਾਂ ਤੋਂ ਲੰਗਰ ਸੁੱਟਦੀ ਹੈ। ਜੋ ਉੱਧਰ ਬਹੁਤ ਸੁੱਖ ਲੈਂਦੇ ਹਨ ਹੁਣ ਬਹੁਤ ਦੁਖੀ ਹੋਏ ਹਨ। ਮੈਂ ਵੀ 100 ਮਣ ਅੰਨ ਦੇਣਾ ਹਾਕਮਾਂ ਨੂੰ ਰੁੜਿਆਂ ਡੁੱਬਿਆਂ ਦੀ ਮਦਦ ਸੇਵਾ ਲਈ ਕਹਿ ਆਇਆ ਹਾਂ। ਇਹਨਾਂ ਪਿੰਡਾਂ ਵਿੱਚ ਵੀ ਜਿੰਨੀ ਹੋ ਸਕੇ ਦਾਣੇ ਕੱਪੜੇ ਦੀ ਉਗਰਾਈ ਹੋਵੇ। ਮਾਸਟਰ ਨਿਹਾਲ ਸਿੰਘ ਨੂੰ ਕਿਹਾ, ਤੂੰ ਸਤਿਯੁਗ ਵਿੱਚ ਲਿਖ ਕੇ ਹਰ ਜ਼ਿਲ੍ਹੇ ਦੇ ਸਿੱਖ ਵਰਖਾ ਅਤੇ ਹੜਾਂ ਮਾਰਿਆਂ ਦੀ ਮਦਦ ਲਈ ਨਾਮਧਾਰੀ ਦਾਣੇ ਮਾਇਆ ਕੱਪੜੇ ਇਕੱਠੇ ਕਰਨ, ਸੋ ਸਰਕਾਰ ਨੂੰ ਦੇਵਾਂਗੇ। ਅਸੀਂ ਸਭ ਦਿੱਲੀ ਜਾ ਕਹਿ ਦਿਆਂਗੇ। ਮਾਲ ਨੂੰ ਘੋਟੂ ਦੀ ਬਿਮਾਰੀ ਪਈ ਸੋਹਣਾ, ਹੁਕਮ ਦਿੱਤੋ ਨੇ ਟਿੱਬੇ ਵੱਲ ਪਸ਼ੂ ਰੱਖੋ, ਬਚਾ ਰਹੇਗਾ। ਅਤੇ ਸਰਸਿਓਂ ਡਾਕਟਰ ਲਿਆ, ਸਭ ਪਿੰਡੀ ਮਾਲ ਨੂੰ ਟੀਕੇ ਕਰਵਾਓ। ਅਸਾਂ ਅੱਜ ਦਿੱਲੀ ਚਲੇ ਜਾਣਾ ਹੈ, ਇੱਥੇ ਇਹਨਾਂ ਖਾਸ ਗੱਲਾਂ ਲਈ ਆਏ ਸਾਂ। ਦਿੱਲੀ ਵੀ ਖਾਸ ਕੰਮ ਹੈ, ਕਹੇ ਸੱਚੇ ਪਾਤਸ਼ਾਹ ਦਿੱਲੀ ਨੂੰ ਵਿਦਾ ਹੋਏ। ਇੰਨੀ ਦਿਨੀ ਨਵੀਆਂ ਅਲਾਂਟਾਂ ਪੈਣ 'ਤੇ ਹੜਾਂ ਨੇ ਫਿਰ ਬੜੀਆਂ ਭਾਂਜਣਾਂ ਪਾਈਆਂ। ਸਰਕਾਰ ਦਾ ਵੀ ਔਖ ਵਧਿਆ, ਕੱਚੀਆਂ ਅਲਾਂਟਾਂ ਤੋਂ ਪੱਕੀ ਹੋਈ ਜ਼ਮੀਨ ਆ ਅਤੇ ਜਾਣ ਵਿੱਚ ਬੜੀ ਜਿੱਚ ਵਾਪਰਦੀ ਸੀ। ਜਿਵੇਂ ਇਸ ਪਾਸੇ ਕੋਠੇ ਬਦਲਣ 'ਤੇ ਹੀ ਇਹ ਔਖ ਹੁੰਦਾ ਸੀ। ਸਤਿਗੁਰੂ ਜੀ ਦੀ ਵੰਡ ਕੀਤੀ ਗਰੁੱਪਵਾਰ ਕਈਆਂ ਨੂੰ ਨਾ ਮਨਜ਼ੂਰ ਸੀ ਵਸਾਈ ਪਿੰਡੀ। ਸਰਕਾਰ ਦੀ ਕੀਤੀ 'ਤੇ ਕੁਝ ਕੁਸਕਣਾ ਸਕਦਾ ਸੀ। ਜੀਵਨ ਨਗਰ ਦਰਸ਼ਨ, ਸਤਿਗੁਰੂ ਜੀ ਜੀਵਨ ਨਗਰ 23/8/2007 ਦਿੱਲੀ ਜਲੰਧਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਵਿੱਚੋਂ ਹੋ ਭੈਣੀ ਸਾਹਿਬੋਂ ਹੋ ਦਰਸ਼ਨ ਦਿੱਤੇ। ਮੈਂ 24 ਨੂੰ ਦਰਸ਼ਨ ਕਰਨ ਗਿਆ ਤਾਂ ਨੇੜੇ ਬਹਾ ਭਜਨ ਕੀਤੋ ਨੇ, ਗਲ ਘੋਟੂ ਦੀ ਬਿਮਾਰੀ ਸਾਡੇ ਨਗਰ ਭੀ ਆ ਬੜੀ ਹੈ, ਸਾਡੀ ਇੱਕ ਝੋਟੀ ਬੜੀ ਝੋਟੀ ਦੀ ਚੰਗੀ ਮਰੀ ਹੈ। ਭਾਈ ਵਜ਼ੀਰ ਸਿੰਘ ਬੜਾ ਝੁਰਿਆ। ਮੈਂ ਉਸਨੂੰ ਕਿਹਾ ਹੈ, ਝੂਰੇ ਉਹ ਜਿਸ ਨੂੰ ਕੋਈ ਪਤਾ ਨਾ ਹੋਵੇ, ਮੈਨੂੰ ਤਾਂ ਸਭ ਪਤਾ, ਮੇਰੇ ਸਾਹਮਣੇ ਸਭ ਕੁਝ ਹੋਣਾ ਹੈ। ਬੜੇ ਬੜੇ ਡੁੱਬਣੇ ਨੇ, ਬੜਾ ਕੁਝ ਹੋਣਾ ਹੈ ਜੋ ਅੱਗੋਂ ਭਾਣਾ ਵਰਤਣਾ ਹੈ। ਉਂਝ ਗੁਜਰੀ ਵਾਂਗੂ ਤੜਫਦੀ ਸੋਚ ਕੀ ਕਰਨੀ ਹੋਈ। ਸਾਨੂੰ ਗਿਆਨ ਹੈ, ਇਸ ਲਈ ਸਦਾ ਸੁਖੀ ਰਹਿਣਾ ਚਾਹੀਦਾ। ਸਤਿਗੁਰੂ ਜੀ 25/8 ਆਸਾਂ ਦੀ ਵਾਰ ਦੇ ਭੋਗ ਬਾਅਦ ਜੀਵਨ ਨਗਰ ਨੇੜੇ ਨਹਿਰ 'ਤੇ ਜਾ ਟਹਿਲ ਰਹੇ ਸੀ। ਲਾਭ ਸਿੰਘ ਕੱਕਾ ਅਤੇ ਮਹੰਤ ਚੇਤ ਸਿੰਘ ਵਰਨਾ ਦਾ ਕਰੀ ਵਾਲੇ ਰਹਿੰਦਾ, ਦੋਵੇਂ ਆਉਂਦੇ ਮਿਲੇ ਅਤੇ ਸਰਸਰੀ ਜਿਹਾ ਸਤਿਗੁਰੂ ਜੀ ਤਰਫ ਸੀਸ ਨਵਾਇਆ। ਸਤਿਗੁਰੂ ਜੀ ਪੁੱਛਿਆ, ਆਓ ਸਵੇਰੇ ਕਿਵੇਂ ਆਏ ਹੋ? ਮਹੰਤ ਕਿਹਾ, ਸਾਡੀ ਮਰਜ਼ੀ ਦੀ ਜੁਗਤ ਜ਼ਮੀਨ ਵੰਡੋ ਜਾਂ ਸਾਡੇ ਅਲਾਟ ਵਾਲੇ ਦੇਵੋ। ਸਤਿਗੁਰੂ ਜੀ ਉੱਤਰ ਦਿੱਤਾ, ਤੁਹਾਨੂੰ ਆਪਣਾ ਹੀ ਤਮਾਹ ਹੈ, ਮੈਨੂੰ ਸਾਰੇ ਸਿੱਖ ਇੱਕੋ ਜਿਹੇ ਹਨ। ਮੈਂ ਤੁਹਾਥੋਂ ਪੁੱਛ ਕੇ ਲਿਖਾ ਵੰਡੀ ਹੈ, ਜੋ ਇਹ ਕਰੇਗਾ ਠੀਕ ਹੈ। ਜੇ ਕਲੇਮ ਹੀ ਲੈਣਾ ਜੇ ਤਾਂ ਚੱਲੋ ਕੋਠੀ ਲਿਖ ਦਿਓ ਸਾਨੂੰ, ਇਹ ਦੀ ਵੰਡ ਨਹੀਂ ਮਨਜ਼ੂਰ ਅਤੇ ਕਲੇਮ ਲੈ ਜਾਓ। ਮਹੰਤ ਨਿਰਉੱਤਰ ਜਿਹਾ ਹੋ ਚੁੱਪ ਹੋ ਗਿਆ ਅਤੇ ਲਾਭ ਸਿੰਘ ਕੱਕਾ ਕੁਝ ਵੀ ਨਾ ਬੋਲਿਆ ਅਤੇ ਦੋਵੇਂ ਸਰਸੇ ਨੂੰ ਟੁਰ ਗਏ। ਹਾਕਮਾਂ ਕੋਲ ਹੀ ਚੱਲੇ ਸੀ ਜਾਂ ਦੂਜੀ ਤਰ੍ਹਾਂ ਦੀ ਲੀਕ ਮਾਰ ਵੰਡੋ ਲੰਮੇ ਰੁੱਖ ਸਭ ਨੂੰ ਚੰਗੀ ਮੰਦੀ ਵਗਦੀ ਬੰਜਰ ਆਵੇ ਜਿਵੇਂ ਆਖਦੇ ਸਨ ਤਿਵੇਂ ਹੀ ਸਹੀ। ਇਤਿਹਾਸ ਦਾ ਦੁਹਰਾਓ, ਸਤਿਗੁਰੂ ਜੀ ਕਥਾ ਵਿੱਚ ਭਜਨ ਕੀਤਾ, ਜਿਵੇਂ ਮਜੈਲਾਂ ਦਸਮ ਜੀ ਨਾਲ ਕੀਤੀ ਸੀ ਸਿੱਖ ਸਾਡੇ ਨਾਲ ਕਰਦੇ ਹਨ। ਦੁਨੀਆਂ ਦੇ ਦਾਨੇ ਪੁਰਸ਼ ਬਚਨਕਾਰ ਜਾਂ ਲਿਖਤਕਾਰ ਨਹੀਂ ਬਦਲਦੇ, ਕੁਝ ਸਿੱਖ ਬਚਨੋ ਤੇ ਲਿਖ ਦਿੱਤੇ ਹੋ ਭੀ ਬਦਲ ਧਰਮ ਦੇ ਨਾਂ ਤੇ ਘਾਤ ਕਰ ਰਹੇ ਹਨ, ਦੁਨੀਆਂ ਪਿੱਛੇ ਦੀਨ ਗਾਉਂਦੇ ਹਨ ਤੇ ਜੋ ਇਹਨਾਂ ਨੂੰ ਐਸੀ ਸਲਾਹ ਦਿੰਦੇ ਹਨ ਉਹ ਦੀਨ ਛੜਾਏ ਦੁਨੀ ਜੋ ਲਾਏ, ਦੋਹੀਂ ਸਰਾਈ ਖੁਨਾਮੀ ਕਹਾਏ ਵਾਲੀ ਕਾਰ ਕਰਦੇ ਹਨ। ਸੰਤ ਨਗਰ ਮੰਗਲ ਸਿੰਘ ਬਾਗੜੀਆਂ ਵਾਲੇ ਦਾ ਹੱਥਾਂ ਪੈਰਾਂ 'ਤੇ ਕੋਹੜ ਚੱਲੇ ਦੀ ਤਕਲੀਫ ਨਾਲ ਪਿਆ ਸੀ। ਸਤਿਗੁਰੂ ਜੀ ਉਸ ਨੂੰ ਆਪੇ ਦਰਸ਼ਨ ਦਿੰਦੇ ਸੀ ਅਤੇ ਉਹ ਚਰਨੀ ਰੱਖਦਾ ਸੀ, ਪਰ ਇਹ ਰੋਗ ਹਟਾਉਣ ਦੀ ਅਰਜਨਾ ਕਰਦਾ ਸੀ ਅਤੇ ਕਹਿੰਦਾ ਸੀ, ਕੀਤੇ ਕਰਮਾਂ ਦਾ ਫਲ ਭੁਗਤਦਿਆਂ ਹੀ ਖਲਾਸੀ ਹੋਵੇ ਤਾਂ ਚੰਗਾ। ਸਤਿਗੁਰੂ ਜੀ ਬਚਨ ਕੀਤਾ, ਧੰਨ ਐਸੇ ਸਿੱਖ ਹੁੰਦੇ ਹਨ ਜੋ ਭੋਗੇ ਕਰਮਣ ਕੋ ਹਰਖਾਏ, ਲੇਖੇ ਕੋ ਕਰਮਣ ਫਲ ਬਿਨ ਸਾਏ, ਤੇ ਹਰ ਤਕਲੀਫ ਨੂੰ ਲਖੇ ਕਰਮ ਫਲ ਤਰਕ ਨਾ ਠਾਨੈ ਨਾ ਈਸ਼ਰ ਪਰ ਦੋਸ ਬਖਾਨੈ ਵਾਲੀ ਸੁਰਤ ਰੱਖਦੇ ਹਨ। ਸਤਿਗੁਰੂ ਜੀ ਗੁਪਤ ਪਤੇ ਕਰ ਵਾਹੀਵਾਨਾ ਜਿਨ੍ਹਾਂ ਪਾਸ ਆਪਣੀ ਜ਼ਮੀਨ ਨਹੀਂ ਨੂੰ ਜ਼ਮੀਨ ਮੁਫ਼ਤ ਦੇਣ ਦੀ ਸਲਾਹ ਬਣਾਈ। ਜ਼ਾਹਰ ਇਸ ਵਾਸਤੇ ਆਪ ਨਾ ਕਰਦੇ ਮਤੇ ਹਰ ਕੋਈ ਵਾਹੀਵਾਨ ਬਣ ਜ਼ਮੀਨ ਮੰਗਣ ਨਾ ਲੱਗ ਪਵੇ। ਸਤਿਗੁਰੂ ਜੀ ਇਹ ਵੀ ਸਤਿਯੁਗ ਵਿੱਚ ਛੁਪਵਾਇਆ ਗ੍ਰਹਿਸਥੀਆਂ ਅਤੇ ਹੋਰ ਉਗਰਾਹੀ ਦਾ ਭਾਰ ਕੋਈ ਨਾ ਪਾਵੇ। ਸਤਿਗੁਰੂ ਰਾਮ ਸਿੰਘ ਜੀ ਦੇ ਲੰਗਰ ਦੀ ਭੌਂ ਵਾਧੂ ਹੈ। ਨਾਮ ਜਪਤ ਦੁੱਖ ਡੇਰਾ ਢਹਿ ਸੰਤ ਨਗਰ ਦੁਸ਼ਹਿਰੇ ਦਾ ਮੇਲਾ ਕਰਨ ਲਈ ਥਾਂ ਡਿੱਠਾ। ਸੰਤ ਆਲਾ ਸਿੰਘ ਜੀ ਅਰਜ ਕੀਤੀ ਭਜਨ ਦਾ ਜੇ ਸਵਾਦ ਨਾ ਆਵੇ ਤਾਂ ਵੀ ਕੀਤੇ ਦਾ ਕੋਈ ਗੁਣ ਹੈ। ਸਤਿਗੁਰੂ ਜੀ ਉੱਤਰ ਦਿੱਤਾ ਗੁਰੂ ਆਗ ਹੈ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੈ ਅਤੇ ਤੁਲਸੀਦਾਸ ਜੀ ਲਿਖਿਆ ਹੈ ਤੁਲਸੀ ਰਾਮ ਕੇ ਨਾਮ ਕੋ ਰੀਝ ਜਪੋ ਕੇ ਖੀਜ ਜੈਸੇ ਬੋਇਆ ਖਾਕ ਮੇ ਬਿਰਥਾ ਜਾਏ ਨਾ ਬੀਜ ਅਰਥਾਤ ਜਿਵੇਂ ਦਾਣਾ ਮਿੱਟੀ 'ਚ ਸੁੱਟਿਆ ਕਦੀ ਵਰਖਾ ਹੋਈ ਜਾਂ ਨੇੜਿਓ ਜਲ ਲੰਘਿਆ ਉੱਗ ਪੈਂਦਾ ਤਿਵੇਂ ਰਾਮ ਦਾ ਨਾਮ ਲੈਣਾ ਭਜਨ ਕਰਨਾ ਐਵੇਂ ਨਹੀਂ ਜਾਂਦਾ। ਗੁਣ ਹੀ ਕਰਦਾ ਹੈ ਜਿਵੇਂ ਅੰਬਲਤਾਸ ਦਾ ਗੁੱਦਾ ਬੇਸਵਾਦ ਹੁੰਦਾ ਭੀ ਅੰਦਰ ਦੀ ਮੈਲ ਸਾਫ਼ ਕਰਦਾ ਹੈ। ਜਾਦ ਲਾਭ ਸਿੰਘ ਕੱਕੇ ਦੀ ਸਤਿਗੁਰੂ ਜੀ ਬਚਨ ਕੀਤਾ ਸਮੇਂ ਦੀ ਖੇਡ ਹੈ ਲਾਭ ਸਿੰਘ ਜਿਹੇ ਭੀ ਕਿਉਂ ਐਸੇ ਪਾਸੇ ਟੁਰਦੇ ਸੀ ਇਸ ਲਾਭ ਸਿੰਘ ਕਮਾਈ ਭੀ ਕੀਤੀ ਹੈ ਏਕ ਸਮੇਂ ਲੋਹ ਵਿੱਚ ਲੱਤਾਂ ਦਿੱਤੀਆਂ ਸਾਸੂ ਅੱਗ ਨਾ ਪੋਹੀ ਸੀ ਏਕ ਸਮੇਂ ਨਨਕਾਣੇ ਲੋਹ ਤਪਦੀ ਤੇ ਨੰਗੇ ਪੈਰੀ ਨੱਚਿਆ ਸੀ ਮਸਤੀ ਦਾ ਸਵਾਦ ਵੀ ਵੇਖਿਆ ਸੂ ਪਰ ਕਰਤੇ ਦੀ ਕੁਦਰਤ ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ ਹੁਣ ਹੋਰ ਪਾਸੇ ਉਸਨੂੰ ਕੁਦਰਤ ਤੋਰ ਦਿੱਤਾ ਮੈਨੂੰ ਕਿਹਾ ਜੋ ਕਿਸੇ ਢਾਡੀ ਦੇ ਬੋਲੇ ਬੋਲ ਗੁਰ ਪ੍ਰਣਾਲੀ ਬਾਬਤ ਉਹ ਬੋਲਦਾ ਸੀ ਲਿਖ ਲਈਏ ਜੇ ਮੇਰੇ ਕੋਲ ਬਹੇ ਮੈਂ ਕਿਹਾ ਸੱਤ ਬਚਨ ਸੋ ਬੋਲੇ ਮੈਂ ਜਿਵੇਂ ਢਾਡੀ ਲਾਭ ਸਿੰਘ ਢੇਸੀਆਂ ਦਾ ਬੋਲਦਾ ਸੀ ਤਿਵੇਂ ਦੇ ਸੁਣੇ ਸਤਿਗੁਰੂ ਜੀ ਪਾਸੋਂ ਆਪਣੇ ਗੁਰਪ੍ਰਕਾਸ਼ ਪੁਸਤਕ ਵਿੱਚ ਪ੍ਰਕਾਸ਼ੇ ਹਨ ਇਸ ਲਈ ਇੱਥੇ ਨਹੀਂ ਲਿਖਦਾ। ਪ੍ਰੇਮ ਭੇਟਾ ਅਤੇ ਕੇਲਿਆਂ ਦੀ ਵੰਡ ਜੀਵਨ ਨਗਰ ਕੀੜੀ ਮਸਤਾਨੀ ਗੁੱਜਰਾਂ ਵਾਲੇ ਦੀ ਨਾਲ ਇੱਕ ਬੀਬੀ ਜਵਾਨ ਕਾਲੇ ਬਸਤਰਾਂ ਵਾਲੀ ਆਈ ਕੇਲਿਆਂ ਦਾ ਟੋਕਰਾ ਅਤੇ ਸਵੈਟਰ ਸਫੈਦ ਬੁਣਿਆ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਇਸ ਬੀਬੀ ਦਾ ਪਤੀ 1400 ਰੁਪਏ ਮਹੀਨਾ ਲੈਂਦਾ ਲੜਾਈ ਵਿੱਚ ਮਾਰਿਆ ਗਿਆ ਸੀ ਅਤੇ ਇਹ ਸਾਥ ਸਥੀ ਹੋਣ ਲੱਗੀ ਸੀ। ਹਰਿਦੁਆਰ ਗਏ ਸੰਤ ਤੇਜਾ ਸਿੰਘ ਜੀ ਸਮਝਾ ਕੇ ਸੜ ਮਰਨੋਂ ਰੋਕਿਆ ਸੀ। ਜਦ ਪਿਛਲੇ ਸਾਲ ਹਰਿਦੁਆਰ ਗਏ ਸੀ ਉਸ ਦੀ ਢਾਰਸ ਲਈ ਸਤਿਗੁਰੂ ਜੀ ਸਵੈਟਰ ਉਸੇ ਵੇਲੇ ਪਹਿਣ ਲਿਆ ਅਤੇ ਕੇਲੇ ਕੁੰਦਨ ਸਿੰਘ ਕੱਕੜਾਂ ਦੇ ਨੂੰ ਜਿਸ ਨੂੰ ਬਾਦਸ਼ਾਹ ਵੀ ਇੱਕੋ ਅੱਖ ਘਰ ਆਖਦੇ ਹਨ ਅਤੇ ਲਾਭ ਸਿੰਘ ਇੱਕ ਅੱਖ ਵਾਲੇ ਗੱਦਾਂ ਵਾਲੀਏ ਅਤੇ ਬਹਾਦਰ ਸਿੰਘ ਜਥੇਦਾਰ ਖਹਿਰੇ ਜਾਤ ਅਤੇ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸ਼ਬਦੀ ਇੱਕੋ ਅੱਖ ਵਾਲੇ ਨੂੰ ਕਿਹੋ ਨੇ ਕੇਲੇ ਬਾਲਕਾਂ ਨੂੰ ਵੰਡੋ। ਬਹਾਦਰ ਸਿੰਘ ਨਾਂ ਉੱਠਿਆ ਅਤੇ ਸਤਿਗੁਰੂ ਜੀ ਉਚੇਚੀ ਸਾਡੇ ਤਿੰਨਾਂ ਨਾਲ ਹਾਸੀ ਕੀਤੀ ਸੀ। ਇੱਕ ਇੱਕ ਅੱਖ ਵਾਲੇ ਸੁਣ ਸਤਿਗੁਰੂ ਜੀ ਵੇਖ ਬਹੁਤ ਖੁਸ਼ ਹੋਏ ਕਿਸੇ 'ਤੇ ਮੇਰੀ ਮਰਜ਼ੀ ਦਾ ਮੁੱਲ ਮੁੜਿਆ ਹੈ। ਮੈਂ ਜ਼ਰਾ ਖੇਡ ਖੇਡ ਹੱਸਣਾ ਹੀ ਸੀ ਤਿੰਨਾਂ ਨੂੰ ਦੇਖ ਇਸਨੇ ਨਾਂ ਉੱਠ ਹੀ ਖੁਸ਼ ਕਰ ਦਿੱਤਾ ਹੈ ਗੱਲ ਸਮਝ ਕੇ। ਬੀਬੀ ਕੇਸਰ ਕੌਰ ਸਤਿਗੁਰੂ ਜੀ ਦੇ ਹਜ਼ੂਰ ਜੀਵਨ ਨਗਰ ਬੀਬੀ ਕੇਸਰ ਕੌਰ ਚਵਿੰਡੇ ਬਾਜਵਿਆਂ ਦੀ ਜੋ ਬੀਬੀਆਂ ਨੂੰ ਪੜ੍ਹਾਉਂਦੀ ਸੀ 19 ਪਾਠ ਬੀਬੀਆਂ ਦੇ ਕੀਤੇ ਭੇਟਾ ਕੀਤੇ ਅਤੇ ਅਰਜ ਕੀਤੀ 5 ਪਾਠ ਵਿੱਚੋਂ ਗੁਰੂ ਹਰੀ ਸਿੰਘ ਜੀ ਦੇ ਨਿਮਿਤ ਹਨ ਬਾਕੀ ਆਪ ਦੇ ਅਰਪਣ ਹਨ। ਸਤਿਗੁਰੂ ਜੀ ਬਚਨ ਕੀਤਾ ਦੁਸ਼ਹਿਰੇ ਦੇ ਮੇਲੇ 'ਤੇ ਭੋਗ ਪਾਵਾਂਗੇ ਬੀਬੀ ਤੇਰੀ ਵੀ ਮਿਹਨਤ ਦਾ ਨਾਮ ਰਹੇਗਾ। ਗੱਲ ਠੀਕ ਨਾ ਠੀਕ ਦੀ ਬਾਬਾ ਜੀ ਦੇ ਚੰਦਰਹਾਂਸ ਦਰਸ਼ਨ ਸਿੰਘ ਖਜਾਨ ਸਿੰਘ ਸ਼ਬਦ ਕੀਰਤਨ ਕਰਦੇ ਸੀ। ਸਤਿਗੁਰੂ ਜੀ ਖਜਾਨ ਸਿੰਘ ਨੂੰ ਕਿਹਾ ਤੇਰੇ ਸਾਜ ਵਿੱਚ ਕੁਝ ਕਸਰ ਹੈ। ਉਸ ਕਿਹਾ ਠੀਕ ਹੈ ਜੀ ਕੋਈ ਕਸਰ ਨਹੀਂ ਸਤਿਗੁਰੂ ਜੀ ਕਿਹਾ, ਖਾਣਾ ਖਾਣ ਵਾਲੇ ਜਿਵੇਂ ਠੀਕ ਕਹਿਣ ਤਾਂ ਠੀਕ ਹੁੰਦਾ ਹੈ, ਤਿਵੇਂ ਰਾਗ ਵੀ ਸੁਣਨ ਵਾਲੇ ਕਹਿਣ ਤਾਂ ਠੀਕ ਹੁੰਦਾ ਹੈ। ਖਜਾਨ ਸਿੰਘ ਹੱਥ ਜੋੜ ਕਿਹਾ, ਸੋਈ ਮਰਦ ਮਰਦ ਮਰਦਾਨਾ, ਜਿਸ ਕਉ ਮਿਹਰ ਮਿਹਰ ਮਿਹਰਬਾਨਾ। ਅਰਥਾਤ ਜਿਸ 'ਤੇ ਆਪਦੀ ਮਿਹਰ ਹੋਵੇ ਉਹ ਠੀਕ 'ਤੇ ਪ੍ਰਵਾਨ ਹੁੰਦਾ ਹੈ। ਸਤਿਗੁਰੂ ਜੀ ਕਿਹਾ, ਠੀਕ ਹੈ ਠੀਕ ਹੈ।